ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਪਾਵਨ ਸਲੋਕ ਸ੍ਰੀ ਰਾਗ ਦੀ ਵਾਰ ਦੇ ਵਿੱਚ ਇਹ ਸੱਤਵਾਂ ਸਲੋਕ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਜੋ 84 ਅੰਗ ਦੇ ਬਿਲਕੁਲ ਅਖੀਰਲੀ ਪੰਗਤੀ ਤੋਂ ਬਾਅਦ ਅੱਗੇ 85 ਅੰਗ ਪ੍ਰਾਰੰਭ ਹੋਵੇਗਾ। ਬਖਸ਼ਿਸ਼ ਕਰਦੇ ਹਨ ਮਹਾਰਾਜ। ਸਲੋਕ ਮਹੱਲਾ ਤੀਜਾ। ਹਾਂ ਹਾਂ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਿਤਨੀ ਵੀ ਦੁਨੀਆਂ ਦੇਖਣ ਚ ਆ ਰਹੀ ਸਾਰੀ ਦੁਨੀਆਂ ਹੀ ਮੈਂ ਕਰਦੀ ਪਿੱਛੇ ਮਰ ਗਈ। ਹੁਣ ਦੇਖਦਿਆਂ ਮੈਂ ਕਰਦਿਆਂ ਹੋਇਆਂ ਦੁਨੀਆਂ ਮਰ ਰਹੀ ਹੈ। ਸੰਭਵ ਕਿਸੇ ਦਾ ਨਾਲ ਇਹ ਦੁਨੀਆਂ ਆਪਣੇ ਧਨ ਦੌਲਤ ਸੰਪਦਾ ਪੈਸਾ ਪਦਾਰਥਾਂ ਕਰਕੇ ਮੈਂ ਕਰਦੀ ਹੋਈ ਮੇਰੇ ਕੋਲ ਇੰਨੇ ਮੇਰੇ ਕੋਲ ਆਹ ਚੀਜ਼ਾਂ ਮੈਂ ਬੜਾ ਵੱਡਾ। ਪਰ ਸਤਿਗੁਰੂ ਕਹਿੰਦੇ ਜਿਸ ਸੰਪਉ ਕਰਕੇ ਪੈਸੇ ਕਰਕੇ ਪਦਾਰਥਾਂ ਕਰਕੇ ਇਹ ਜੀਵ ਮੈਂ ਕਰਦਾ ਹੈ ਕਿਸੇ ਨਾ ਨਾਲ, ਅੱਜ ਤੱਕ ਕਿਸੇ ਦੇ ਨਾਲ ਤਾਂ ਗਈ ਨਹੀਂ ਇਹ, ਨਾ ਹੀ ਕੋਈ ਲੈ ਕੇ ਗਿਆ। ਪਰ ਫੇਰ ਵੀ ਇਹ ਜੀਵ ਦੇ ਅੰਦਰ ਇਸ ਸੰਭਵ ਕਰਕੇ ਮਾਇਆ ਕਰਕੇ ਮੈਂ ਆਪਣੇ ਆਪ ਹੀ ਇਹਦੇ ਅੰਦਰ ਆ ਜਾਂਦੀ। ਹਉਮੈ ਮੈਂ ਰੋਗ ਮਾਨੁਖ ਕੋ ਦੀਨਾ। ਕੁਦਰਤੀ ਹੈ ਕਿ ਮਨੁੱਖ ਨੂੰ ਹਉਮੈ ਰੋਗ ਆਪ ਹੀ ਲਾਇਆ ਹੋਇਆ। ਇਹ ਵੀ ਇੱਕ ਖੇਡ ਹੈ ਪਰਮਾਤਮਾ ਦੀ ਕਿ ਹਉਮੈ ਦੇ ਰੋਗ ਵਿੱਚੋਂ ਨਿਕਲ ਕੇ ਮੇਰੇ ਤੱਕ ਪਹੁੰਚਣਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਬਹੁਤ ਵੱਡੇ ਦੈਂਤ ਜੋ ਸਾਡੇ ਰਸਤੇ ਦੀ ਰੁਕਾਵਟ ਪਰਮਾਤਮਾ ਦੇ ਨਾਲ ਮਿਲਾਪ ਤੋਂ ਜੋ ਹਮੇਸ਼ਾ ਸਾਨੂੰ ਰੋਕਦੇ ਨੇ। ਸੋ ਜਿਵੇਂ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਹਿੰਦੇ, ਇੱਕ ਵਾਰ ਮੈਂ ਇਹਨਾਂ ਦੇ ਰੂਪ ਦੇਖੇ ਪੰਜਾਂ ਦੇ, ਕਹਿੰਦੇ ਬੜੇ ਤਕੜੇ ਤਕੜੇ ਜਿਵੇਂ ਦੈਂਤ ਖੜੇ ਹੁੰਦੇ ਅੱਗੇ, ਰਾਕਸ਼ਸ ਵਾਂਗੂ ਭਿਆਨਕ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਲਕੁਲ ਪਿੱਛੇ ਖੜੇ, ਕਹਿੰਦੇ ਇਹ ਸਾਡੀ ਖੇਡ ਹੈ, ਜਿਹੜਾ ਇਹਨਾਂ ਪੰਜਾਂ ਨੂੰ ਜਿੱਤ ਲਵੇਗਾ ਉਹੀ ਸਾਡੇ ਤੱਕ ਪਹੁੰਚ ਸਕੇਗਾ। ਐਸਾ ਮਹਾਰਾਜ ਨੇ ਕੌਤਕ ਵਰਤਾਇਆ ਉਹਨਾਂ ਦੇ ਨਾਲ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਦੁਨੀਆਂ ਸਾਰੀ ਹੀ ਦਵੈਸ਼ ਭਾਵ ਵਿੱਚ ਪੈ ਜਾਂਦੀ। ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਦੂਜਾ ਭਾਏ ਦੁੱਖ ਪਾਇਆ, ਇਹ ਮਾਇਆ ਕਰਕੇ ਦੂਜਾ ਭਾਅ ਆ ਗਿਆ, ਦਵੈਸ਼ ਆ ਗਈ ਮਨ ਚ ਮੈਂ ਵੱਡਾ, ਦੂਜਿਆਂ ਨੂੰ ਛੋਟੇ ਸਮਝਣਾ। ਹਮੇਸ਼ਾ ਮਨੁੱਖ ਦੀ ਆਦਤ ਰਹੀ, ਬਾਕੀ ਤਾਂ ਸਾਰੇ ਐਵੇਂ ਹੀ ਨੇ। ਹਰੇਕ ਨੂੰ ਸਮਝਣਾ ਕਿ ਇਹਨਾਂ ਦਾ ਤਾਂ ਇੰਨਾ ਦਿਮਾਗ ਨਹੀਂ ਕੰਮ ਕਰਦਾ, ਇਹਨੂੰ ਤਾਂ ਇੰਨਾ ਪਤਾ ਹੀ ਨਹੀਂ ਹੈ, ਇਹਦੇ ਕੋਲ ਤਾਂ ਇੰਨਾ ਕੁਛ ਹੈ ਹੀ ਨਹੀਂ। ਸੋ ਆਪਣੇ ਪਦਾਰਥਾਂ ਕਰਕੇ, ਆਪਣੀ ਬੁੱਧੀ ਕਰਕੇ, ਆਪਣੇ ਗੁਣਾਂ ਕਰਕੇ, ਆਪਣੀ ਉੱਚੀ ਜਾਤ ਕਰਕੇ, ਸਰੀਰ ਦੇ ਬਲ ਕਰਕੇ ਕਈ ਤਰ੍ਹਾਂ ਦਾ ਗੁਮਾਨ ਹੋ ਜਾਂਦਾ ਮਨ ਦੇ ਅੰਦਰ। ਮਹਾਰਾਜ ਕਹਿੰਦੇ ਦਵੈਸ਼ ਭਾਅ ਦੇ ਵਿੱਚ ਇਹਨਾਂ ਜੀਵਾਂ ਨੇ ਜਨਮ ਤੇ ਮਰਨ ਦਾ ਦੁੱਖ ਪਾਇਆ ਹੈ। ਸਭ ਜੋਹੀ ਜਮਕਾਲ, ਸਾਰੀ ਦੁਨੀਆਂ ਜਮਕਾਲ ਨੇ, ਜੋਹੀ ਹੈ ਤਾੜੀ, ਤਾੜਦਾ ਹੈ ਭਾਵ ਵੇਖਦਾ ਹੈ। ਇੱਕ ਤਾਂ ਹੁੰਦਾ ਬੜੇ ਪਿਆਰ ਭਾਵਨਾ ਨਾਲ ਦੇਖਣਾ, ਇੱਕ ਹੁੰਦਾ ਕਹਿਰੀ ਨਿਗਾਹ ਨਾਲ ਦੇਖਣਾ। ਨਾਮ ਜਪਣ ਵਾਲਿਆਂ ਵੱਲ ਉਹੀ ਨਿਗਾਹ ਉਹਨਾਂ ਦੀ ਬੜੀ ਪਿਆਰ ਵਾਲੀ ਹੁੰਦੀ ਹੈ ਕਿ ਦੇਖੋ ਇਹ ਵੀ ਰੱਬ ਦੇ ਬੰਦੇ ਕਿੱਦਾਂ ਬਹਿ ਕੇ ਨਾਮ ਜਪਦੇ ਨੇ। ਇੱਕ ਉਹ ਜਿਹੜੇ ਮਾੜੇ ਕੰਮ ਕਰਦੇ ਨੇ, ਕਹਿ ਤਾਂ ਨਹੀਂ ਸਕਦੇ ਉਹਨਾਂ ਨੂੰ ਹਲੇ ਕੁਛ, ਕਿਉਂਕਿ ਬੜਾ ਲਭਦ ਹੈ ਉਹਨਾਂ ਦੀ, ਪਰ ਦੇਖਦੇ ਬੜਾ ਉੱਧਰ ਟੇਢਾ ਹੀ ਆ ਬਸ, ਕਿ ਕੋਈ ਨਹੀਂ ਤੇਰਾ ਟਾਈਮ ਆ ਜਾਣਾ ਜਦੋਂ ਸਾਡੇ ਵੱਸ ਪਿਆ ਫੇਰ ਦੱਸਾਂਗੇ ਤੈਨੂੰ। ਇਸ ਤਰ੍ਹਾਂ ਸਭ ਜੋਹੀ ਜਮਕਾਲ। ਹੁਣ ਇਹਦੇ ਨਾਲ ਜਮਦੂਤਾਂ ਨੇ ਧਿਆਨ ਰੱਖਿਆ ਹੋਇਆ ਕਿਹੜੇ ਕਿੱਥੇ ਕੀ ਕਰਦੇ ਨੇ। ਦੂਸਰੇ ਪੱਖ ਵਿੱਚ ਗੁਰਮੁਖਾਂ ਦਾ ਲੱਛਣ ਕਰਦੇ ਨੇ ਮਹਾਰਾਜ, ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸੰਭਾਲ। ਸਤਿਗੁਰੂ ਫਰਮਾਉਂਦੇ ਨੇ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਕਿ ਗੁਰਮੁਖ ਜਿਹੜੇ ਰੱਬ ਦੇ ਪਿਆਰੇ ਨੇ ਉਹ ਸੱਚੇ ਨਾਮ ਨੂੰ ਯਾਦ ਕਰਦੇ ਨੇ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਇੱਕ ਓਅੰਕਾਰ ਸਤ ਨਾਮ। ਇਸ ਤਰ੍ਹਾਂ ਸੱਚੇ ਨਾਮ ਨੂੰ ਜਪ ਕੇ ਹੌਲੀ ਹੌਲੀ ਦੁੱਖਾਂ ਤੋਂ ਬਿਲਕੁਲ ਬਚ ਜਾਂਦੇ ਨੇ। ਉਭਰੇ, ਉੱਭਰਨਾ ਹੁੰਦਾ ਜਿਵੇਂ ਕੋਈ ਪਾਣੀ ਵਿੱਚ ਡੁੱਬਦਾ ਡੁੱਬਦਾ ਹੱਥ ਪੈਰ ਮਾਰੇ ਉੱਪਰ ਨੂੰ ਆ ਗਿਆ ਔਰ ਲੋਕਾਂ ਨੇ ਬਾਹਰ ਕੱਢ ਲਿਆ। ਮਹਾਰਾਜ ਚੌਥੇ ਪਾਤਸ਼ਾਹ ਵੀ ਕਹਿੰਦੇ ਜੇ ਪਾਣੀ 'ਚ ਕੋਈ ਡੁੱਬਦਾ ਹੋਵੇ ਉਹ ਬਾਹਰ ਬਾਂਹ ਕੱਢ ਕੇ ਖੜੀ ਕਰਕੇ ਉੱਚੀ ਪੁਕਾਰ ਕਰਦਾ, ਬਚਾਓ ਬਚਾਓ। ਔਰ ਇਸੇ ਤਰ੍ਹਾਂ ਹੀ ਜਿਹੜੇ ਜੱਗ ਦੇ ਵਿੱਚ ਡੁੱਬਦੇ ਹੋਏ ਕੋਈ ਵੀ ਜੀਵ ਨੇ ਜਦੋਂ ਸਤਿਗੁਰਾਂ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਸਾਨੂੰ ਬਚਾਓ, ਅਸੀਂ ਡੁੱਬ ਰਹੇ ਮਹਾਰਾਜ ਸਾਨੂੰ ਬਚਾਓ, ਤਾਂ ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਬਚਾਉਂਦੇ ਹਨ। ਸੋ ਇਸ ਤਰ੍ਹਾਂ ਗੁਰਮੁਖ ਜਨ ਨਾਮ ਜਪ ਕੇ ਬਚ ਗਏ ਨੇ, ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਉਹਨਾਂ ਦੇ ਉੱਤੇ। ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜਾ ਸਲੋਕ ਉਚਾਰਨ ਕੀਤਾ ਹੈ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਲਾ ਦੀਪ ਗਏ ਰਾਜਾ ਸ਼ਿਵਨਾਭ ਨੂੰ ਉਪਦੇਸ਼ ਦੇ ਕੇ, ਸੋ ਉਹ ਤੋਂ ਵਿਦਾ ਹੋ ਕੇ ਅੱਗੇ ਤ੍ਰਿਆ ਰਾਜ ਵਿੱਚ ਪਹੁੰਚ ਗਏ। ਇਹ ਤ੍ਰਿਆ ਰਾਜ ਅਸਾਮ ਦੇ ਵਿੱਚ, ਸੋ ਜਿੱਥੇ ਅੱਗੇ ਜਾ ਕੇ ਪਹਿਲਾਂ ਅਸਾਮ ਆਉਂਦਾ, ਫਿਰ ਪਹਾੜੀ ਇਲਾਕੇ ਵਿੱਚ ਅੱਗੇ ਜਾ ਕੇ ਅਪਰ ਅਸਾਮ ਆਉਂਦਾ, ਉੱਥੇ ਤਿੰਨਸੁਖੀਆ ਸ਼ਹਿਰ ਪੈਂਦਾ। ਤਿੰਨਸੁਖੀਆ ਸ਼ਹਿਰ ਤੋਂ ਫਿਰ ਅੱਗੇ 40 ਕਿਲੋਮੀਟਰ 'ਤੇ ਕਾਮਰੂ ਦੇਸ਼ ਪੈਂਦਾ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਨੂਰ ਸ਼ਾਹ ਦਾ ਨਿਸਤਾਰਾ ਕੀਤਾ, ਉਹਦਾ ਭਲਾ ਕੀਤਾ, ਜਿੱਥੇ ਬੰਗਾਲ ਅਤੇ ਅਸਾਮ ਦੇ ਵਿੱਚ ਹੁਣ ਵੀ ਲੋਕਾਂ ਕੋਲ ਜਾਦੂ ਬਹੁਤ ਜ਼ਿਆਦਾ ਆ ਉੱਥੇ। ਔਰ ਇਸ ਚੀਜ਼ ਨੂੰ ਸਾਰੇ ਸੰਸਾਰ ਦੇ ਅੰਦਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਡਾ ਪ੍ਰਭਾਵ ਬਣੇ, ਹਰੇਕ ਬੰਦੇ ਦੇ ਉੱਤੇ ਅਸਰ ਪਾਉਂਦੇ ਨੇ। ਇਹਦੇ 'ਚ ਕੋਈ ਜ਼ਿਆਦਾ ਆਕੜ ਵਾਲੀ ਗੱਲ ਨਹੀਂ ਕਿ ਉਹ ਚੀਜ਼ਾਂ ਪ੍ਰਭਾਵ ਨਹੀਂ ਕਰਦੀਆਂ, ਕਿਉਂਕਿ ਐਸੀਆਂ ਕਈ ਚੀਜ਼ਾਂ ਅਸੀਂ ਉੱਧਰ ਜਾ ਕੇ ਵੀ ਆਏ ਬਹੁਤ ਸਾਲ ਪਹਿਲਾਂ ਦਰਸ਼ਨ ਕਰਨ ਵਾਸਤੇ, ਉੱਥੇ ਹੁਣ ਵੀ ਐਸੇ ਹੀ ਲੋਕ ਇਹਨਾਂ ਹੀ ਕੰਮਾਂ 'ਚ ਫਸੇ ਹੋਏ ਨੇ, ਕਿਉਂਕਿ ਉੱਥੇ ਹੋਰ ਕੋਈ ਕੰਮ ਹੀ ਨਹੀਂ ਹੈ। ਬਚਪਨ ਤੋਂ ਲੈ ਕੇ ਬਸ ਨਿਆਣੇ ਬਹੁਤੇ ਇੱਧਰਲੀ ਪੈ ਜਾਂਦੇ ਨੇ ਕਿ ਇਹੀ ਚੀਜ਼ ਵਧੀਆ ਸਭ ਤੋਂ, ਬਹੁਤੇ ਲੋਕ ਐਸੇ ਦੇਖਣ ਵਿੱਚ ਮਿਲਦੇ ਨੇ। ਸੋ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਗਏ, ਕਿਉਂਕਿ ਉਹਦੀ ਕੈਦ ਵਿੱਚ ਬੜੇ ਲੋਕ ਉਹਨੇ ਮੰਤਰਾਂ ਦੇ ਬਲ ਨਾਲ, ਜਾਦੂ ਦੇ ਬਲ ਨਾਲ ਕਾਬੂ ਕੀਤੇ ਹੋਏ ਸੀ, ਸੋ ਉਹਨਾਂ ਦੇ ਉੱਤੇ ਆਪਣਾ ਐਸਾ ਕਾਬੂ ਪਾਇਆ ਕਿ ਉਹਦੇ ਦਾਸ ਬਣ ਕੇ, ਨੌਕਰ ਬਣ ਕੇ ਬੜੇ ਬੜੇ ਲੋਕ ਉੱਥੇ ਰਹਿੰਦੇ ਸੀ। ਭਾਈ ਮਰਦਾਨੇ ਨੂੰ ਜਦੋਂ ਪਿਆਸ ਲੱਗੀ ਤਾਂ ਬੇਨਤੀ ਕੀਤੀ, ਮਹਾਰਾਜ ਮੇਰਾ ਤਾਂ ਮੂੰਹ ਸੁੱਕਦਾ ਜਾਂਦਾ, ਜੇ ਆਗਿਆ ਹੋਵੇ ਪਾਣੀ ਪੀਆ ਵਾਂ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਾਂ ਪਾਣੀ ਪੀਆ, ਇੱਕ ਗੱਲ ਦਾ ਖਿਆਲ ਰੱਖੀ, ਜੇ ਤੈਨੂੰ ਕੋਈ ਇਹ ਕਹੇ ਵੀ ਆ ਜਾਓ ਅੰਦਰ ਆ ਕੇ ਪਾਣੀ ਪੀ ਲਓ, ਇਹ ਨਾ ਕਰੀ ਕੰਮ, ਇੱਥੇ ਬਹੁਤ ਜ਼ਿਆਦਾ ਖਤਰਾ, ਲੋਕ ਚਲਾਕ ਬਹੁਤ ਨੇ। ਔਰ ਇਸੇ ਪ੍ਰਕਾਰ ਇੱਕ ਔਰਤ ਦੇ ਘਰ ਅੱਗੇ ਖੜਾ ਹੋ ਕੇ ਕਹਿਣ ਲੱਗਿਆ ਮੈਨੂੰ ਪਾਣੀ ਪਿਆ। ਉਹਨੇ ਕਿਹਾ ਅੰਦਰ ਆ ਕੇ ਪੀ ਲਓ। ਗੱਲ ਉਹੀ ਹੈ ਜੋ ਮਹਾਰਾਜ ਨੂੰ ਪਤਾ ਹੈ ਕੀ ਹੋਣਾ, ਕੌਤਕ ਇਸੇ ਤਰ੍ਹਾਂ ਹੀ ਵਰਤਣਾ। ਤ੍ਰਿਆ ਰਾਜ ਦਾ ਮਤਲਬ ਸੀ ਜਿੱਥੇ ਮਰਦ ਰਾਜ ਨਹੀਂ ਸੀ ਕਰਦੇ, ਔਰਤਾਂ ਨੇ ਮਰਦਾਂ ਨੂੰ ਵੀ ਗੁਲਾਮ ਬਣਾ ਕੇ ਜਿੱਥੇ ਰੱਖਿਆ ਹੋਇਆ ਸੀ। ਭਾਈ ਮਰਦਾਨੇ ਨੇ ਉਹ ਵਚਨ ਭੁੱਲ ਕੇ ਅੰਦਰ ਚਲਿਆ ਗਿਆ, ਪਲੰਘ 'ਤੇ ਬਿਠਾ ਲਿਆ, ਪੁੱਛਿਆ ਆਪਦਾ ਨਾਮ ਕੀ ਹੈ, ਕਿਹੜੇ ਦੇਸ਼ 'ਚ ਰਹਿੰਦੇ ਹੋ, ਕਿੱਥੇ ਜਾਣਾ ਹੈ। ਭਾਈ ਮਰਦਾਨਾ ਨੇ ਕਿਹਾ ਮੇਰਾ ਨਾਮ ਮਰਦਾਨਾ ਹੈ, ਦੇਸ਼ ਪੰਜਾਬ ਹੈ, ਅਸੀਂ ਸਾਰੇ ਥਾਵਾਂ 'ਤੇ ਘੁੰਮ ਕੇ ਸੈਰ ਕਰਦੇ ਹਾਂ। ਪ੍ਰਚਾਰ ਵੀ ਉਹਨੂੰ ਪਤਾ ਕਿ ਪ੍ਰਚਾਰ ਕਰਦੇ ਹਾਂ, ਥਾਂ ਥਾਂ ਦੇ ਉੱਤੇ ਗੁਰੂ ਸਾਹਿਬ ਤਾਰਦੇ ਵੀ ਨੇ, ਪਰ ਸ਼ੌਂਕ ਵੀ ਰੱਖਦਾ ਸੀ ਕਿ ਅਸੀਂ ਥਾਂ ਥਾਂ ਘੁੰਮਦੇ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਹਾਨੇ ਦੇ ਨਾਲ ਕਰਦੀ ਹੋਈ ਔਰਤ ਨੇ ਪਾਣੀ ਪਿਆਉਣ ਦੇ ਬਹਾਨੇ ਇੱਕਦਮ ਉਹਦੇ ਪਿਛਲੇ ਪਾਸਿਓਂ ਹੋ ਕੇ ਗਲ ਦੇ ਵਿੱਚ ਤੰਤਰ ਜਿਹਾ ਪਾਤਾ ਇੱਕ। ਇਹ ਬਹੁਤ ਜ਼ਬਰਦਸਤ ਚੀਜ਼ਾਂ ਹੁੰਦੀਆਂ ਨੇ, ਆਮ ਲੋਕ ਇਹਨਾਂ ਨੂੰ ਛੁਪਾਉਣ ਦਾ ਯਤਨ ਕਰਦੇ ਰਹਿੰਦੇ ਨੇ। ਇਹ ਹੁੰਦੀਆਂ ਨਹੀਂ, ਕੁਛ ਨਹੀਂ ਹੁੰਦੀਆਂ, ਕੋਈ ਪ੍ਰਭਾਵ ਨਹੀਂ ਹੁੰਦਾ। ਉਸ ਜਿੱਥੇ ਹਿਰਦੇ 'ਚ ਨਾਮ ਵਸਿਆ ਹੁੰਦਾ ਉੱਥੇ ਇਹਨਾਂ ਦਾ ਪ੍ਰਭਾਵ ਨਹੀਂ ਹੁੰਦਾ। ਸਤਿਗੁਰੂ ਨੇ ਤਾਂਹੀਓ ਹਲੇ ਮਰਦਾਨੇ ਨੂੰ ਅਗਿਆਨਤਾ 'ਚ ਰੱਖਿਆ ਹੋਇਆ ਸੀ, ਕਿਉਂਕਿ ਇਹਦੇ ਰਾਹੀਂ ਕੌਤਕ ਵਰਤਾਉਣੇ ਸੀ ਬੜੇ, ਤਾਂ ਕਿ ਅਣਭੋਲ ਜਾਣ ਕੇ ਇਹਨੂੰ ਕੋਈ ਫੜੇ ਜਾਂ ਕੋਈ ਫਸਾਵੇ, ਜਾਂ ਕੌਡਾ ਰਾਕਸ਼ ਵੀ ਹੋਇਆ ਹੋਰ ਕਈਆਂ ਦਾ ਭਲਾ ਕਰਨ ਵਾਸਤੇ ਇਹਨੂੰ ਭੁੱਖ ਲਾ ਦੇਣੀ, ਭੁੱਖ ਤਾਂ ਲੱਗਣੀ ਸੁਭਾਵਕ ਹੀ ਸੀ। ਫਿਰ ਇਹਨੂੰ ਇਸ ਤਰ੍ਹਾਂ ਮੇਢਾ ਜਿਹਾ ਬਣਾ ਕੇ ਬਿਠਾ ਲਿਆ, ਗਲ 'ਚ ਰੱਸੀ ਪਾ ਲਈ, ਮੇਖ ਨਾਲ ਬੰਨ੍ਹ ਦਿੱਤਾ, ਆਪ ਸਿਰ 'ਤੇ ਘੜਾ ਰੱਖ ਕੇ ਪਾਣੀ ਲੈਣ ਚਲੀ ਗਈ। ਕਵੀ ਸੰਤੋਖ ਸਿੰਘ ਜੀ ਇਸ ਪ੍ਰਕਾਰ ਲਿਖਦੇ ਨੇ, ਸੋ ਸੁਨ ਪਾਨ ਪਿਆਵਨ ਕੇ ਮਿਸ, ਕਿ ਪਾਣੀ ਪਿਆਉਣ ਦੇ ਮਿਸ ਹੁੰਦਾ ਬਹਾਨੇ। ਗਰੀਬ ਮੈਂ ਤੰਤ ਕੋ ਡਾਰ ਬੰਧਾਨਾ, ਗਰਦਨ ਦੇ ਵਿੱਚ ਉਹ ਤੰਤਰ ਜਿਹਾ ਪਾ ਦਿੱਤਾ ਇਹਨੇ, ਬੰਨ੍ਹ ਦਿੱਤਾ। ਇੰਡਕ ਭਾਵ ਪਲਟੀ ਨਰ ਦੇਹ ਕਰੂਪ ਭਇਓ ਮੁੱਖ ਬੋਲ ਤੇ ਆਨਾ, ਉਹ ਐਸਾ ਪਲਟਾ ਦਿੱਤਾ ਇੰਡਕ ਤੋਂ ਭਾਵ ਜੋ ਉਸ ਵਕਤ ਮਿੰਡਾ ਬਣਾ ਦਿੱਤਾ, ਕਰੂਪ ਜਿਹਾ ਹੋ ਗਿਆ, ਮੂੰਹ ਵਿੱਚੋਂ ਕੁਛ ਹੋਰ ਹੀ ਬੋਲ ਬੋਲਦਾ। ਚੰਚਲ ਨਾਰ ਚਲਿੱਤਰ ਹੈ ਸੋ ਕਰ ਦਾਮਨ ਲੇ ਕਰ ਤਾਂ ਛਿਨ ਮਾਹੀ, ਗਰੀਬ ਵਿਖੇ ਤਿੰਨ ਬਾਂਹ ਲਈ ਪੁਨ ਮੇਖ ਕੇ ਸੰਗ ਦਈ ਗੱਠ ਤਾਂ ਹੀ, ਆਪ ਚੱਲੀ ਘੱਟ ਸੀਸ ਧਰਾ ਜਲ ਲੇਵਨ ਕੋ ਉਦ ਪਾਨ ਜਹਾਂ ਹੀ, ਖੂਹ 'ਤੇ ਚਲੀ ਗਈ ਆਪ ਪਾਣੀ ਲੈਣ। ਇਹਦੇ 'ਤੇ ਉਹ ਚੀਜ਼ ਦਾ ਪ੍ਰਭਾਵ ਪਾ ਦਿੱਤਾ। ਸੋ ਦੇਰ ਹੋ ਗਈ ਜਦੋਂ ਕਾਫ਼ੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਬਾਈ ਬਾਲਾ ਇਹ ਮਰਦਾਨਾ ਹੁਣ ਫਸ ਗਿਆ ਉੱਥੇ ਜਾ ਕੇ, ਸਾਨੂੰ ਪਤਾ ਸੀ ਇਹ ਅੰਦਰ ਜਾਏਗਾ ਜ਼ਰੂਰ। ਸੋ ਉਸ ਵਕਤ ਮਹਾਰਾਜ ਕਹਿੰਦੇ ਚਲੋ ਦੇਖਣ ਚੱਲੀਏ। ਜਿਸ ਵੇਲੇ ਔਰਤ ਸਿਰ 'ਤੇ ਘੜਾ ਰੱਖ ਕੇ ਬੂਹੇ ਤੋਂ ਬਾਹਰ ਨਿਕਲੀ, ਉਸੇ ਵੇਲੇ ਗੁਰੂ ਸਾਹਿਬ ਵੀ ਉੱਥੇ ਪਹੁੰਚ ਗਏ। ਉਹਨੂੰ ਕਹਿਣ ਲੱਗੇ ਸਾਡਾ ਇੱਕ ਬੰਦਾ ਇੱਧਰ ਆਇਆ ਪਾਣੀ ਪੀਣ ਵਾਸਤੇ, ਵਾਪਸ ਨਹੀਂ ਮੁੜਿਆ, ਕਿੱਥੇ ਹੈ? ਉਹ ਕਹਿਣ ਲੱਗੀ ਇੱਥੇ ਤਾਂ ਕੋਈ ਨਹੀਂ ਆਇਆ, ਕਿਧਰੇ ਹੋਰ ਥਾਂ ਗਿਆ ਹੋਣਾ, ਅੱਗੇ ਜਾ ਕੇ ਦੇਖ ਲਓ। ਇਹਨੇ ਨੂੰ ਭਾਈ ਮਰਦਾਨਾ ਨੇ ਆਵਾਜ਼ ਪਛਾਣ ਲਈ ਮਹਾਰਾਜ ਦੀ, ਔਰ ਭਿਆਂ ਭਿਆਂ ਕਰਕੇ ਬੋਲਣ ਲੱਗਿਆ, ਬਸ ਨਾ ਬਸਾਵ ਹੈ ਫਸੇ ਕੋ ਬਾਸ ਬਿਖੈ ਬੰਧਾਨ, ਭਿਆਂ ਭਿਆਂ ਭਨ ਹੈ ਸੁਨਾਵਈ ਭਗਤ ਵਛਲ ਕੇ ਕਾਨ। ਭਗਤਾਂ ਦੇ ਪਿਆਰੇ ਗੁਰੂ ਨਾਨਕ ਦੇਵ ਜੀ ਦੇ ਕੰਨ ਵਿੱਚ ਆਪਣੀ ਆਵਾਜ਼ ਨੂੰ ਸੁਣਾਉਂਦਾ, ਮਹਾਰਾਜ ਸੁਣੋ, ਮਹਾਰਾਜ ਮੇਰੀ ਬੇਨਤੀ ਸੁਣੋ, ਮੈਂ ਇੱਥੇ ਅੰਦਰ ਹੀ ਹਾਂ। ਮਹਾਰਾਜ ਨੇ ਸੁਣ ਕੇ ਕਿਹਾ ਕਿਉਂ ਝੂਠ ਬੋਲਦੀ ਹਾਂ, ਤੇਰੇ ਘਰ ਦੇ ਅੰਦਰ ਹੀ ਹੈ। ਔਰਤ ਨੇ ਕਿਹਾ ਜੇ ਯਕੀਨ ਨਹੀਂ ਅੰਦਰ ਜਾ ਕੇ ਦੇਖ ਲਓ। ਹਜ਼ੂਰ ਨੇ ਅੰਤਰਜਾਮੀ ਚੰਚਲ ਇਸਤਰੀ ਸੀ ਜਿਹੜੀ, ਉਹਦੇ ਕੌਤਕ ਨੂੰ ਦੇਖ ਕੇ ਗਿਆ, ਕੱਲਰ ਕੀ ਬਣ ਜਾ ਰਹੀਆਂ, ਝੂੰਗੇ ਮੁਸਕ ਮੰਗੇਨ ਅਮਲਾ ਬਾਝੋ ਨਾਨਕਾ ਕਿਉਂ ਕਰ ਕੰਤ ਮਿਲੇਨ, ਕੱਲਰ ਦੀਆਂ ਬਣ ਜਾ ਰਹੀਆਂ ਦੱਸਿਆ ਉਹਨਾਂ ਨੂੰ। ਸੋ ਇਸ ਕਰਕੇ ਕੱਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੈ, ਇੰਨੇ ਅੱਖਰ ਕਹਿਣ ਨਾਲ ਘੜਾ ਔਰਤ ਦੇ ਸਿਰ ਨਾਲ ਹੀ ਜੁੜ ਗਿਆ। ਹੁਣ ਘੜਾ ਪਾਣੀ ਦਾ ਭਰਿਆ, ਜਦੋਂ ਸਿਰ ਨਾਲ ਜੁੜਿਆ, ਫਿਰ ਗੁਰੂ ਸਾਹਿਬ ਨੇ ਵਾਹਿਗੁਰੂ ਵਾਹਿਗੁਰੂ ਬਾਣੀ ਉਚਾਰੀ। ਵਾਹਿਗੁਰੂ ਮੰਤਰ ਸੁਣਨ ਨਾਲ ਮਰਦਾਨੇ ਦੇ ਗਲ ਦੇ ਟੰਟ ਜਿਹੜੇ ਪਾਏ ਹੋਏ ਸੀ ਤੰਤਰ ਜਿਹਾ ਟੁੱਟ ਗਿਆ। ਉਹਦੇ ਟੁੱਟਣ ਕਰਕੇ ਮਿੰਡੇ ਤੋਂ ਫਿਰ ਮਨੁੱਖ ਹੋ ਗਿਆ, ਆਪਣਾ ਰਬਾਬ ਚੁੱਕ ਕੇ ਮਹਾਰਾਜ ਦੇ ਪਾਸ ਆ ਗਿਆ। ਯੋਂ ਕਹਿਤੇ ਸਿਰ ਕੁੰਭ ਲੱਗਿਓ, ਉਤਰੈ ਨਾ ਤਰੈ ਰਹੀ ਹਾਰ ਉਤਾਰੀ, ਭਿਆਂ ਭਿਆਂ ਭਨੀ ਮਰਦਾਨੇ ਜਬੈ ਕਹੋ ਵਾਹਿਗੁਰੂ ਗੁਰਬਾਣੀ ਉਚਾਰੀ। ਕਹਿੰਦੇ ਕਹੋ ਮਰਦਾਨਿਆਂ ਵਾਹਿਗੁਰੂ, ਵਾਹਿਗੁਰੂ ਕਹਿੰਦੀ ਸਾਰੇ ਤੰਤਰ ਤੋੜ ਦਿੱਤੇ। ਯੋਂ ਭਨਤੇ ਗਰ ਤੰਤ ਗਈ ਤੁੱਟ, ਭਾ ਤਨ ਮਾਨਵ ਟਾਮਨ ਟਾਰੀ। ਯੋਂ ਕਹਿੰਦਿਆਂ ਸਾਰ ਤੰਤਰ ਟੁੱਟ ਗਿਆ ਤੇ ਭਾਈ ਮਰਦਾਨਾ ਜੀ ਉਸੇ ਵਕਤ ਸਹੀ ਰੂਪ ਵਿਚ ਆ ਗਏ। ਲੇਰ ਬਾਬ ਧਰੇ ਨਿਜ ਕੰਧ ਆਯੋ, ਢਿਗ ਲੱਜਤ ਹੇਰ ਅਘਾਰੀ। ਹੁਣ ਸ਼ਰਮਸਾਰ ਹੋਇਆ ਕੋਲ ਖੜ ਗਿਆ। ਮਹਾਰਾਜ ਨੇ ਕਿਹਾ ਸੀ, ਤੈਨੂੰ ਕਿਹਾ ਸੀ ਨਾ ਜਾਈ ਅੰਦਰ, ਕਿਉਂ ਅੰਦਰ ਵੜਿਆ? ਬਾਹਰ ਖੜਾ ਹੋ ਕੇ ਪਾਣੀ ਨਹੀਂ ਪੀ ਸਕਦਾ ਤੂੰ? ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਥੋੜੀ ਡਾਂਟ ਵੀ ਲਾਈ। ਸੋ ਹੁਣ ਸਿਰ ਤੋਂ ਘੜਾ ਉਤਾਰਨ ਵਾਸਤੇ ਆਸ ਪਾਸ ਦੀਆਂ ਔਰਤਾਂ ਨੇ ਬੜੇ ਜੰਤਰ ਮੰਤਰ ਪੜ੍ਹ ਕੇ ਯਤਨ ਕੀਤੇ, ਘੜਾ ਉੱਤਰਿਆ ਹੀ ਨਾ ਸਿਰ ਤੋਂ। ਫਿਰ ਕਿਸੇ ਨੇ ਉਸ ਨਗਰੀ ਦੀ ਵੱਡੀ ਸਰਦਾਰਨੀ ਨੂਰ ਸ਼ਾਹ ਨੂੰ ਜਾ ਕੇ ਕਿਹਾ ਕਿ ਇੱਕ ਚੇਟਕੀ ਫਕੀਰ ਆਇਆ, ਉਹਨੇ ਇੱਕ ਔਰਤ ਦੇ ਸਿਰ ਤੇ ਘੜਾ ਲਾ ਦਿੱਤਾ। ਅਸੀਂ ਬਹੁਤ ਮੰਤਰ ਜੰਤਰ ਪੜ੍ਹ ਕੇ ਹਾਰ ਚੁੱਕੀਆਂ, ਪਰ ਘੜਾ ਨਹੀਂ ਉਤਰਦਾ। ਇਹ ਗੱਲ ਸੁਣ ਕੇ ਨੂਰ ਸ਼ਾਹ ਬੜੀ ਬਹੁਤੀ ਜ਼ਿਆਦਾ ਆਪਣੇ ਆਪ ਨੂੰ ਸਿਆਣੀ ਸਮਝਣ ਵਾਲੀ, ਕਈ ਚਤੁਰ ਇਸਤਰੀਆਂ ਹੋਰ ਜਿਹੜੀਆਂ ਮੰਤਰਾਂ ਜੰਤਰਾਂ ਵਿੱਚ ਮਾਹਰ ਸੀ ਭੇਜੀਆਂ। ਨੂਰ ਸ਼ਾਹ ਦੇ ਹੁਕਮ ਅਨੁਸਾਰ ਕੋਈ ਔਰਤ ਢੋਲਕ ਵਜਾਉਂਦੀ ਹੋਈ, ਕੋਈ ਕੰਧ ਨੂੰ ਦੜਾਉਂਦੀ ਹੋਈ, ਕੋਈ ਮੂੰਹ ਚੋਂ ਅੱਗ ਕੱਢਦੀ ਹੋਈ, ਕੋਈ ਦਰਖਤ ਤੇ ਚੜ੍ਹੀ ਆ ਰਹੀ, ਕੋਈ ਮ੍ਰਿਗਸ਼ਾਲਾ ਦੇ ਉੱਤੇ ਬੈਠ ਕੇ ਉੱਡਦੀ ਆ ਰਹੀ, ਸਾਰੀਆਂ ਨੇ ਆ ਕੇ ਜੰਤਰ ਮੰਤਰ ਤੇ ਬੜਾ ਜ਼ੋਰ ਲਾਇਆ। ਲਿਖ ਹਾਰੇ ਜੰਤਰ ਸਭੈ ਮੰਤਰਨ, ਪੜਤ ਵਿਸਾਲ ਘਟਾ ਨਾ ਡੋਲਿਓ ਕਿਸੀ ਤੇ, ਔਰ ਆਚਰਜ ਸਭ ਬਾਲ। ਨੂਰ ਸ਼ਾਹ ਨੂੰ ਫਿਰ ਜਾ ਕੇ ਕਿਸੇ ਨੇ ਕਿਹਾ ਕਿ ਘੜਾ ਤਾਂ ਕਿਸੇ ਕੋਲੋਂ ਵੀ ਨਹੀਂ ਉਤਰਿਆ, ਤੁਸੀਂ ਚੱਲੋ, ਔਰਤ ਬਹੁਤ ਦੁਖੀ, ਭਾਰ ਬੜਾ ਘੜੇ ਦਾ। ਨੂਰ ਸ਼ਾਹ ਨੇ ਵੀ ਆ ਕੇ ਫਿਰ ਬਹੁਤ ਆਪਣੇ ਜੰਤਰ ਮੰਤਰ ਵਰਤੇ, ਕੋਈ ਪੇਸ਼ ਨਾ ਗਈ, ਅਖੀਰ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਡਿੱਗ ਪਈ। ਹੁਣ ਕਿਰਪਾ ਕਰਕੇ ਇਹਦਾ ਘੜਾ ਉਤਾਰ ਦਿਓ ਮਹਾਰਾਜ ਜੀ, ਅਸੀਂ ਅੱਗੇ ਵਾਸਤੇ ਕਿਸੇ ਸੰਤ ਮਹਾਤਮਾ ਦਾ ਨਿਰਾਦਰ ਨਹੀਂ ਕਰਦੀਆਂ। ਹਜ਼ੂਰ ਨੇ ਬਚਨ ਕੀਤਾ, ਅੱਛਾ ਘੜਾ ਉਤਾਰਨਾ ਹੈ, ਇਹਨੂੰ ਕਹਿ ਫਿਰ ਵਾਹਿਗੁਰੂ, ਕਹਿ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਕਹਿ ਕੇ ਘੜਾ ਉਤਾਰੋ ਤਾਂ ਉੱਤਰ ਜਾਏਗਾ। ਯੋਂ ਸੁਣ ਕੇ ਤਿਨਕੀ ਬੇਨਤੀ, ਪੁਨ ਸ੍ਰੀ ਗੁਰੂ ਆਨੰਦ ਬੈਨ ਅਲਾਇਓ। ਇਸ ਤਰ੍ਹਾਂ ਸੁਣ ਕੇ ਉਹਨਾਂ ਦੀ ਬੇਨਤੀ, ਗੁਰਾਂ ਨੇ ਫਿਰ ਬਚਨ ਕਿਹਾ, ਵਾਹਿਗੁਰੂ ਕਹਿ ਲਿਹੋ ਉਤਾਰ, ਉੱਠੀ ਤਤਕਾਲਕ ਬਾਲ ਹਿਲਾਇਓ। ਜਦੋਂ ਵਾਹਿਗੁਰੂ ਕਹਿ ਕੇ ਲਾਹਿਆ, ਘੜਾ ਲੈ ਗਿਆ, ਔਰ ਨਾਮ ਉਚਾਰਤ ਹੀ ਉਤਰਾ ਘੱਟ, ਤੀਅ ਚੰਭ ਸਭੈ ਔਰ ਪਾਇਓ। ਘੜਾ ਨਾਮ ਲੈਂਦੀਆਂ ਉੱਤਰ ਗਿਆ ਤੇ ਸਾਰੀਆਂ ਇਸਤਰੀਆਂ ਬੜੀਆਂ ਹੈਰਾਨ ਵੀ ਇੰਨੇ ਮੰਤਰ ਜ਼ਿੰਦਗੀ ਚ ਕੀਤੇ ਸਿੱਧ, ਇੰਨਾ ਕੁਛ ਸਾਡੇ ਕੋਲੇ, ਆ ਪਹਿਲੀ ਵਾਰ ਦੇਖਿਆ ਕਿ ਵਾਹਿਗੁਰੂ ਮੰਤਰ ਇੰਨਾ ਵੱਡਾ, ਇਹਦੇ ਕਹਿਣ ਨਾਲ ਹੀ ਘੜਾ ਉਤਰ ਗਿਆ। ਆਨੋ ਪਾਇਨ ਭੂਰ ਧਰੀ ਮੁਕਤਾ ਸਭ ਹੀਰ ਤੇ ਚੀਰ ਮੰਗਾਇਓ। ਉਸ ਵਕਤ ਨੂਰ ਸ਼ਾਹ ਕਹਿਣ ਲੱਗੀ, ਜਾਓ ਭੇਟਾ ਲੈ ਕੇ ਆਓ। ਮਹਾਰਾਜ ਦੇ ਚਰਨਾਂ ਚ ਮੋਤੀ ਹੀਰੇ ਵਸਤਰ ਬਹੁਤ ਚੀਜ਼ਾਂ ਹਾਜ਼ਰ ਕੀਤੀਆਂ, ਆਪਣੇ ਨਾਲੋਂ ਵੱਡਾ ਜਾਣ ਕੇ ਤੇ ਬਹੁਤ ਵੱਡੇ ਨੇ। ਉਸ ਵਕਤ ਸਾਰੀਆਂ ਦੇ ਮਨ ਚ ਡਰ ਪੈਦਾ ਹੋ ਗਿਆ, ਕੋਲ ਬੈਠ ਗਈਆਂ, ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ, ਅਸੀਂ ਭੁੱਲੀਆਂ ਭਟਕੀਆਂ ਹਾਂ, ਅਸੀਂ ਇਹਨਾਂ ਮੰਤਰਾਂ ਜੰਤਰਾਂ ਵਿੱਚ ਫਸ ਕੇ ਬੜੇ ਬੰਦੇ ਆਪਣੇ ਕਾਬੂ ਚ ਕੀਤੇ ਹੋਏ ਨੇ ਇੱਥੇ, ਔਰ ਸਾਰੇ ਸਾਡਾ ਪਾਣੀ ਭਰਦੇ ਨੇ। ਇੱਕ ਮਰਦਾਨੇ ਦੇ ਬਹਾਨੇ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਹਜ਼ਾਰਾਂ ਬੰਦੇ ਜਿਹੜੇ ਕੈਦ ਚ ਪਾਏ ਹੋਏ ਸਭ ਛੁਡਾ ਲਏ, ਬਾਹਰ ਕਢਵਾ ਲਏ ਉੱਥੋਂ। ਸੋ ਇਸ ਤਰ੍ਹਾਂ ਮਹਾਰਾਜ ਨੇ ਫਿਰ ਜਦੋਂ ਉਹਨਾਂ ਨੂੰ ਉਪਦੇਸ਼ ਕੀਤਾ, ਇਹ ਨੂਰ ਸ਼ਾਹ ਦਾ ਨਿਸਤਾਰਾ ਕੀਤਾ, ਉਸ ਵਕਤ ਉਚਾਰਨ ਕੀਤਾ, ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੱਲੀ ਅਸੀਂ ਚੰਗੀ ਆ ਆਚਾਰੀ ਬੁਰੀ ਆ। ਸਤਿਗੁਰੂ ਕਹਿੰਦੇ ਗੱਲਾਂ ਕਰਕੇ ਤਾਂ ਅਸੀਂ ਬਹੁਤ ਚੰਗੀਆਂ ਸਾਰੀਆਂ, ਤੁਸੀਂ ਇਸਤਰੀਆਂ ਬੜੀਆਂ ਗੱਲਾਂ ਸਭ ਕੁਛ ਕਰਦੀਆਂ ਹੋ, ਪਰ ਆ ਜਿਹੜੇ ਤੁਹਾਡੇ ਕਰਤੱਵ ਨੇ ਨਾ, ਆਚਰਣ ਤੁਹਾਡਾ ਬਹੁਤ ਮਾੜਾ। ਮਨਹੋ ਕੁਸੁੱਧਾ ਕਾਲੀਆ ਬਾਹਰ ਚਿਟਵੀਆ, ਆ ਮਨ ਕਰਕੇ ਤੁਸੀਂ ਬਹੁਤ ਕਸੁੱਧਾ ਹੋ, ਕੋਥਰੀਆਂ, ਅਪਵਿੱਤਰ ਹੋ, ਕਾਲੀਆਂ ਭੇਡਾਂ ਹੋ ਅੰਦਰੋਂ ਤੁਸੀਂ, ਪਰ ਬਾਹਰੋਂ ਚਿੱਟੀਆਂ ਗੋਰੇ ਰੰਗ ਵਾਲੀਆਂ ਦਿਖਦੀਆਂ ਤੁਸੀਂ। ਰੀਸਾਂ ਕਰ ਹੈ ਤਿਨਾੜੀਆਂ ਜੋ ਸੇਵਹਿ ਦਰ ਖੜੀਆਂ। ਰੀਸਾਂ ਤੁਸੀਂ ਉਹਨਾਂ ਪਤੀ ਵਰਤਾ ਧਰਮ ਵਾਲੀਆਂ ਇਸਤਰੀਆਂ ਦੀਆਂ ਰੀਸਾਂ ਕਰਦੇ ਹੋ ਜੋ ਘਰ ਦੇ ਦਰਵਾਜ਼ੇ ਉੱਪਰ ਖਲੋ ਕੇ ਉੱਦਮ ਸਹਿਤ ਹੋ ਕੇ ਪਤੀ ਦੀ ਸੇਵਾ ਕਰਦੀਆਂ ਨੇ। ਨਾਲ ਖਸਮੈ ਰੱਤੀਆਂ ਮਾਣ ਹੈ ਸੁੱਖ ਰਲੀਆਂ। ਜੋ ਖਸਮ ਦੇ ਪ੍ਰੇਮ ਵਿੱਚ ਜਾਂ ਸੇਵਾ ਨਾਲ ਮਿਲੀਆਂ ਰਹਿੰਦੀਆਂ, ਰੱਤੀਆਂ ਰਹਿੰਦੀਆਂ, ਉਹ ਸੁੱਖ ਪੂਰਵਕ ਜਿਹੜੀਆਂ ਨੇ ਖੁਸ਼ੀਆਂ ਨੂੰ ਭੋਗਦੀਆਂ ਨੇ, ਮਾਣਦੀਆਂ, ਆਨੰਦ ਮਾਣਦੀਆਂ ਨੇ। ਹੁੰਦੈ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ। ਐਸੀਆਂ ਔਰਤਾਂ ਬਲ ਦੇ ਹੁੰਦਿਆਂ ਹੋਇਆਂ ਵੀ ਨਿਤਾਣੀਆਂ ਅਤੇ ਮਾਣ ਦੇ ਹੁੰਦਿਆਂ ਨਿਮਾਣੀਆਂ ਹੋ ਕੇ ਰਹਿੰਦੀਆਂ। ਜਿਵੇਂ ਕਾਬਲ ਦੇ ਵਿੱਚੋਂ ਆ ਕੇ ਇੱਕ ਮਾਤਾ ਗੋਇੰਦਵਾਲ ਸਾਹਿਬ ਸੇਵਾ ਕਰਕੇ ਰੋਜ਼ਾਨਾ ਕਾਬਲ ਚਲੀ ਜਾਂਦੀ ਸੀ, ਉਹਨੇ ਆਪਣਾ ਆਪ ਕਦੇ ਜਣਾਇਆ, ਨਿਮਾਣੇ ਮਨ ਨਾਲ ਰੋਜ਼ਾਨਾ ਸੇਵਾ ਕਰਦੀ ਸੀ। ਇਸੇ ਤਰ੍ਹਾਂ ਕਾਬਲ ਦੇ ਵਿੱਚੋਂ ਮਾਈ ਸੇਵਾ ਅੰਮ੍ਰਿਤਸਰ ਸਾਹਿਬ ਆ ਕੇ ਸੇਵਾ ਕਰਦੀ ਹੁੰਦੀ ਸੀ ਆਪਣੀ ਸ਼ਕਤੀ ਨਾਲ। ਉਹਦੇ ਨਾਂ 'ਤੇ ਬਾਜ਼ਾਰ ਵੀ ਵਸਿਆ, ਮਾਈ ਸੇਵਾ ਬਾਜ਼ਾਰ। ਨਾਨਕ ਜਨਮ ਸਕਾਰ ਥਾ ਜੇ ਤਿਨ ਕੈ ਸੰਗ ਮਿਲਾ। ਮਹਾਰਾਜ ਕਹਿੰਦੇ ਨੂਰ ਸ਼ਾਹ, ਜੇ ਤੂੰ ਉਹਨਾਂ ਔਰਤਾਂ ਨਾਲ ਮਿਲ ਕੇ ਆਪਣਾ ਜੀਵਨ ਚੰਗਾ ਬਣਾ ਲੈਣਾ ਤਾਂ ਤੇਰਾ ਜਨਮ ਸਫਲਾ ਹੋ ਸਕਦਾ। ਸੋ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਦੀ ਅਵਸਥਾ ਦੇਖ ਕੇ ਗੁਰੂ ਸਾਹਿਬ ਕਹਿੰਦੇ ਨੇ, ਇਹਦੇ ਵਿੱਚ ਦੂਜਾ ਅੰਤਰੀ ਭਾਵ ਇਸ ਤਰ੍ਹਾਂ ਹੈ। ਗੱਲੀ ਅਸੀਂ ਚੰਗੀ ਆਚਾਰੀ ਬੁਰੀਆਂ। ਸੰਸਾਰਕ ਗੱਲਾਂ ਕਰਕੇ ਤਾਂ ਅਸੀਂ ਸਾਰੇ ਜੀਵਾਂ ਰੂਪ ਇਸਤਰੀਆਂ ਬਹੁਤ ਚੰਗੇ ਹਾਂ, ਪਰ ਕਰਤੱਬਾਂ ਕਰਕੇ ਮਾੜੇ ਹਾਂ, ਕੰਮ ਨਹੀਂ ਸਾਡੇ ਚੰਗੇ। ਬੁਰੇ ਕਾਮ ਕਉ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਮਨੋ ਕੁਸੁੱਧਾਂ ਕਾਲੀਆਂ ਬਾਹਰ ਚਿੱਠਵੀਆਂ। ਭੈੜਿਆਂ ਸੰਕਲਪਾਂ ਕਰਕੇ ਮਨ ਦੀ ਜਿਹੜੀਆਂ ਸਾਰੀਆਂ ਸੰਕਲਪ ਮਾੜੇ ਨੇ, ਮਨ ਕਰਕੇ ਆਪਾਂ ਅਪਵਿੱਤਰ ਹੀ ਰਹਿੰਦੇ ਹਾਂ। ਤੁਸੀਂ ਜੀਵ ਰੂਪ ਇਸਤਰੀਆਂ, ਸਤਿਗੁਰੂ ਕਹਿੰਦੇ ਅਪਵਿੱਤਰਤਾ ਤੁਹਾਡੇ ਮਨ ਦੇ ਅੰਦਰ ਹਮੇਸ਼ਾ ਬਣੀ ਹੋ ਰਹਿੰਦੀ ਹੈ, ਅਤੇ ਪਾਪਾਂ ਕਰਕੇ ਕਾਲੀਆਂ। ਸੋ ਇਸ ਤਰ੍ਹਾਂ ਮਾਲਾ, ਜਨੇਊ, ਤਿਲਕ, ਠਾਕੁਰ ਪੂਜਾ ਆਦਿਕ ਕਰਮ ਕਰਕੇ ਬਾਹਰੋਂ ਚਿੱਟੀਆਂ। ਅਰੀਸਾਂ ਕਰਹਿ ਤੇ ਨਾੜੀਆਂ ਜੋ ਸੇਵੈ ਦਰ ਖੜੀਆਂ। ਇਹ ਜੀਵ ਰੂਪ ਇਸਤਰੀਆਂ ਉਹਨਾਂ ਮਹਾਤਮਾ ਰੂਪ ਇਸਤਰੀਆਂ ਦੀਆਂ ਰੀਸਾਂ ਕਰਦੀਆਂ ਨੇ, ਜਿਹੜੇ ਸਤਸੰਗਤ ਰੂਪ ਦਰਵਾਜ਼ੇ ਉੱਤੇ ਖਲੋ ਕੇ ਆਪਣੇ ਮਾਲਕ ਪਰਮੇਸ਼ਰ ਦੀ ਸੇਵਾ ਕਰਦੀਆਂ ਹੀ ਰਹਿੰਦੀਆਂ, ਹਮੇਸ਼ਾ ਸਮਾਹਤ ਚਿੱਤ ਹੋ ਕੇ ਜਿਹੜੇ ਮਹਾਰਾਜ ਦੀ ਸੇਵਾ ਕਰਦੇ ਨੇ, ਉਹਨਾਂ ਵਿੱਚ ਤਾਂ ਅਥਾਹ ਸ਼ਕਤੀ ਆ ਜਾਂਦੀ ਹੈ, ਇਹ ਉਹਨਾਂ ਦੀ ਰੀਸ ਕਰਦੇ ਨੇ। ਉਹ ਜਿਨ੍ਹਾਂ ਦੇ ਅੰਦਰ ਸਤੀ ਵਰਤਾ ਧਰਮ ਹੁੰਦਾ, ਉਹਨਾਂ ਦੇ ਅੰਦਰ ਤਾਂ ਅਥਾਹ ਤਾਕਤ ਆ ਜਾਂਦੀ। ਨਾਲ ਖਸਮੈ ਰੱਤੀਆਂ ਮਾਣ ਹੈ ਸੁੱਖ ਰਲੀਆਂ। ਮਹਾਤਮਾ ਰੂਪ ਇਸਤਰੀਆਂ ਆਪਣੇ ਵਾਹਿਗੁਰੂ ਨਾਲ, ਪਰਮਾਤਮਾ ਨਾਲ ਰੱਤੀਆਂ ਹੋਈਆਂ ਬਹੁਤ ਸੁੱਖ ਆਰਾਮ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਦੀਆਂ ਜਿਹੜੀਆਂ ਨੇ ਨਾ ਰਲੀਆਂ ਤੋਂ ਭਾਵ ਖੁਸ਼ੀਆਂ ਮਾਣਦੀਆਂ ਨੇ, ਉਹਨਾਂ ਦੇ ਅੰਦਰ ਉਹ ਆਨੰਦ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਹੁੰਦਾ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ। ਆਤਮਕ ਬਲ ਦੇ ਹੁੰਦਿਆਂ ਹੋਇਆਂ ਵੀ ਅੰਦਰ ਇੰਨੀ ਸ਼ਕਤੀ, ਇੰਨੀ ਤਾਕਤ ਹੁੰਦੀ ਹੈ, ਫੇਰ ਵੀ ਨਿਤਾਣੇ ਹੋ ਕੇ ਰਹਿਣਾ। ਭਾਈ ਮਤੀ ਦਾਸ ਨੂੰ ਮਾੜਾ ਜਿਹਾ ਮਾਣ ਹੋ ਗਿਆ ਸੀ ਕਿ ਮੈਂ ਸਭ ਕੁਛ ਉਡਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਮੁੰਦਰ ਸ਼ਾਂਤ ਹੈ ਅਤੇ ਸਮੁੰਦਰ ਚੋਂ ਨਿਕਲੀ ਇੱਕ ਨਿੱਕੀ ਜਿਹੀ ਬੂੰਦ ਕਿਵੇਂ ਰੌਲਾ ਪਾ ਰਹੀ? ਸ਼ਾਂਤ ਹੋ ਕੇ ਨਹੀਂ ਬੈਠਿਆ ਜਾਂਦਾ, ਪਰ ਜਿਨ੍ਹਾਂ ਦੇ ਅੰਦਰ ਅਥਾਹ ਤਾਕਤ ਹੈ, ਇੱਥੋਂ ਤੱਕ ਵੀ ਹੋਣ ਨਜ਼ੀਕ ਖੁਦਾਏ ਦਾ ਭੇਸ ਨਾ ਭੇਤ ਨਾ ਕਿੱਸੇ ਦੇਣ। ਬੜੇ ਬੜੇ ਮਹਾਂਪੁਰਖ ਹੋ ਕੇ ਦੁਨੀਆਂ ਤੋਂ ਚਲੇ ਗਏ ਨੇ, ਇੱਥੋਂ ਤੱਕ ਵੀ ਕੋਲ ਰਹਿਣ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਦਾ ਵੀ ਇੰਨੀ ਤਾਕਤ ਦੇ ਮਾਲਕ ਨੇ। ਉਹ ਸੁਣ ਕੇ ਹੈਰਾਨ ਹੋ ਜਾਈਦਾ, ਕਹਿੰਦੇ ਉਹਨਾਂ 'ਚ ਤਾਕਤ ਹੀ ਨਹੀਂ ਸੀ। ਤੋ ਇਸ ਕਰਕੇ ਸੱਤਵੀਂ ਭੂਮਿਕਾ ਦਾ ਮਾਲਕ ਹੋਵੇ, ਬ੍ਰਹਮ ਗਿਆਨ ਦੇ ਵਿੱਚ ਸੰਪੂਰਨ ਹੋਵੇ, ਫਿਰ ਕੋਲ ਰਹਿਣ ਵਾਲੇ ਨੂੰ ਪਤਾ ਨਾ ਲੱਗੇ, ਫਿਰ ਤਾਂ ਉਹਨੂੰ ਕੀ ਕਹੀਏ ਹੁਣ। ਇਸ ਕਰਕੇ ਬਹੁਤ ਉੱਚੀ ਅਵਸਥਾ ਦੇ ਮਾਲਕ ਹੁੰਦਿਆਂ ਆਪਣੇ ਆਪ ਨੂੰ ਜਰ ਕੇ ਰੱਖਣਾ, ਆਪਣੀ ਅਵਸਥਾ ਨੂੰ ਕਿਸੇ ਨੂੰ ਦਿਖਾਉਣਾ ਨਾ, ਸਾਰੀ ਜ਼ਿੰਦਗੀ ਐਂ ਲੰਘਾ ਦੇਣੀ ਸੰਸਾਰ ਦੇ ਅੰਦਰ, ਤਾਕਤ ਹੁੰਦਿਆਂ ਹੋਇਆਂ ਤਾਕਤ ਦਾ ਪ੍ਰਦਰਸ਼ਨ ਨਾ ਕਰਨਾ ਹੀ ਤਾਕਤ ਹੈ। ਅਤੇ ਤਾਕਤ ਮਾੜੀ ਮੋਟੀ ਐਵੇਂ ਰਿੱਧੀਆਂ ਸਿੱਧੀਆਂ ਲੈ ਕੇ ਲੋਕਾਂ 'ਚ ਦਿਖਾਵਾ ਕਰਕੇ ਫਿਰ ਆਪਣੀ ਸ਼ੋਭਾ ਬਣਾਉਣੀ ਬਹੁਤ ਮਾੜੀ ਗੱਲ ਦੱਸੀ ਮਹਾਰਾਜ ਨੇ। ਸਤਿਗੁਰੂ ਕਹਿੰਦੇ ਨਾਨਕ ਸੋ ਹੁੰਦਾ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ, ਅਤੇ ਜਾਤੀ ਵਿੱਦਿਆ ਧਾਨ ਆਦਿਕ ਦੇ ਮਾਣ ਤੋਂ ਵੀ ਨਿਮਾਣੀਆਂ ਹੋ ਕੇ ਬਹੁਤ ਗਰੀਬੜਾ ਜਿਹਾ ਸੁਭਾਅ ਰੱਖਣਾ, ਨਿਮਰਤਾ ਰੱਖਣੀ ਆਪਣੇ ਅੰਦਰ। ਬ੍ਰਹਮ ਗਿਆਨੀਆਂ ਨੂੰ ਅਸੀਂ ਜਾਣ ਕੇ ਵੀ ਛੇੜ ਲੈਂਦੇ ਕਈ ਵਾਰੀ ਵੀ ਤੁਹਾਡੇ ਤਾਂ ਬਾਬਾ ਜੀ ਬਹੁਤ ਤਾਕਤ ਹੈ, ਵੀ ਦੇਖਦੇ ਕੀ ਜਵਾਬ ਦਿੰਦੇ ਨੇ। ਉਹ ਅੱਗਿਓਂ ਕਹਿਣਗੇ ਭਾਈ ਸਾਡੇ 'ਚ ਤਾਂ ਕੀੜੀ ਜਿੰਨੀ ਵੀ ਤਾਕਤ ਹੈ ਨਹੀਂ, ਅਸੀਂ ਤਾਂ ਬਹੁਤ ਤਾਂ ਨਿਤਾਕਤੇ ਜੇ ਹਾਂ ਭਾਈ, ਸਾਡੇ 'ਚ ਤਾਂ ਕੁਛ ਵੀ ਨਹੀਂ ਹੈ। ਸੋ ਇਸ ਤਰ੍ਹਾਂ ਆਮ ਸੰਸਾਰੀ ਲੋਕਾਂ ਨੂੰ ਵਿਚਾਰਿਆਂ ਨੂੰ ਬਹੁਤ ਥੱਲੇ ਹੁੰਦੇ ਨੇ, ਜਿਨ੍ਹਾਂ ਦੀ ਸੋਚਣੀ ਬਹੁਤ ਘਟੀਆ ਕਿਸਮ ਦੀ ਹੁੰਦੀ ਹੈ ਔਰ ਬੜੇ ਗਲਤ ਢੰਗ ਦੇ ਲੋਕ। ਸੋ ਇਸ ਤਰ੍ਹਾਂ ਨੂਰ ਸ਼ਾਹ ਦਾ ਗੁਰਾਂ ਨੇ ਨਿਸਤਾਰਾ ਕੀਤਾ, ਉਹਨੂੰ ਉਪਦੇਸ਼ ਦਿੱਤਾ ਕਿ ਤਾਕਤ ਹੁੰਦਿਆਂ ਹੋਇਆਂ ਵੀ ਦਿਖਾਉਣੀ ਨਹੀਂ ਆਪਣੀ ਕਿਸੇ ਨੂੰ, ਤੁਸੀਂ ਤਾਂ ਹਰੇਕ ਨੂੰ ਆਪਣੀ ਸ਼ਕਤੀ ਜ਼ਾਹਰ ਕਰ ਕਰਕੇ ਉਹਨੂੰ ਆਪਣੇ ਗੁਲਾਮ ਬਣਾਇਆ ਹੋਇਆ। ਨਾਨਕ ਜਨਮ ਸਕਾਰ ਥਾ ਜੇ ਤਿਨ ਕੈ ਸੰਗ ਮਿਲਾ। ਮਹਾਰਾਜ ਕਹਿੰਦੇ ਹੇ ਜਗਿਆਸੂ, ਜੇ ਤੂੰ ਪਰਮਾਤਮਾ ਅਕਾਲ ਪੁਰਖ ਉਹਨਾਂ ਜਿਹੜੇ ਪਰਮਾਤਮਾ ਨੂੰ ਮਿਲੇ ਹੋਏ ਨੇ ਮਹਾਤਮਾ, ਉਹਨਾਂ ਮਹਾਤਮਾ ਰੂਪ ਇਸਤਰੀਆਂ ਨਾਲ ਮਿਲ ਕੇ ਤੂੰ ਵੀ ਜੇ ਸਿਮਰਨ ਕਰੇ ਤਾਂ ਤੇਰਾ ਮਨੁੱਖਾ ਜਨਮ ਵੀ ਸਫਲਾ ਹੋ ਸਕਦਾ, ਤੇਰੇ ਉੱਤੇ ਵੀ ਕਿਰਪਾ ਹੋ ਸਕਦੀ ਹੈ। ਰੀਸਾਂ ਕਰਹਿ ਤਨਾੜੀਆਂ, ਰੀਸਾਂ ਨਾ ਕਰ। ਬ੍ਰਹਮ ਗਿਆਨੀ ਦੀ ਰੀਸ ਨਹੀਂ ਕਰੀ ਦੀ ਹੁੰਦੀ, ਬ੍ਰਹਮ ਗਿਆਨੀ ਦੇ ਬਰਾਬਰ ਆਪਾਂ ਕਿਵੇਂ ਪਹੁੰਚ ਸਕਦੇ ਹਾਂ, ਉਹ ਬਹੁਤ ਵੱਡੇ ਨੇ। ਇਹ ਹੈ ਕਿ ਉਹਨਾਂ ਨਾਲ ਮਿਲ ਕੇ ਜੇ ਬਾਣੀ ਪੜ੍ਹੀਏ, ਸਿਮਰਨ ਕਰੀਏ, ਉਹਦਾ ਫਲ ਜ਼ਰੂਰ ਬਖਸ਼ਿਸ਼ ਕਰਦੇ ਨੇ। ਹੁਣ ਚੌਥੇ ਪਾਤਸ਼ਾਹ ਮਹਾਰਾਜ ਪੌੜੀ ਫਰਮਾਉਂਦੇ ਨੇ, ਪੌੜੀ ਤੂੰ ਆਪੇ ਜਲ, ਮੀਨਾ ਹੈ ਆਪੇ, ਆਪੇ ਹੀ ਆਪ ਜਾਲ। ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਤਾਂ ਪਾਣੀ ਰੂਪ ਹੋ, ਜਲੇ ਹੈ, ਤੂੰ ਆਪ ਹੀ ਮੀਨਾ ਮੱਛੀ ਰੂਪ ਹੈ, ਤੂੰ ਆਪ ਹੀ ਜਾਲ ਰੂਪ ਹੈ, ਤੂੰ ਆਪ ਹੀ ਜਾਲ ਵਿੱਚ ਫਸਣੇ ਵਾਲਾ ਹੈ, ਆਪ ਹੀ ਫਸਾਉਣੇ ਵਾਲਾ ਹੈ, ਤੂੰ ਆਪੇ ਹੀ ਆਪ ਜਾਲ ਰੂਪ ਹੈ, ਤੂੰ ਆਪੇ ਪਦਾਰਥਾਂ ਰੂਪੀ ਜਲ ਰੂਪ ਹੈ, ਤੂੰ ਆਪ ਹੀ ਜੀਵ ਰੂਪ ਮੱਛੀ ਹੈ, ਇਹ ਤੂੰ ਆਪ ਹੀ ਮੋਹ ਰੂਪੀ ਜਾਲ ਹੈ, ਤੂੰ ਆਪੇ ਜਾਲ ਵਤਾਏਂਦਾ ਆਪੇ ਵਿੱਚ ਸੇਬਾਲ, ਤੂੰ ਆਪ ਹੀ ਪ੍ਰਤੱਖ ਜਾਲ ਨੂੰ ਵਤਾਏਂਦਾ ਤੋਂ ਭਾਵ ਫੇਰਦਾ ਹੈ। ਜਿਵੇਂ ਮੱਛੀਆਂ ਫੜਨ ਵਾਲੇ ਸਮੁੰਦਰ 'ਚ ਜਾਲ ਫੇਰਦੇ ਨੇ, ਅਤੇ ਆਪੇ ਹੀ ਵਿੱਚ ਸੇਬਾਲ ਹੁੰਦਾ ਜਾਲਾ ਰੂਪ ਹੈ, ਤੂੰ ਆਪ ਹੀ ਮੋਹ ਰੂਪ ਜਾਲ ਨੂੰ ਫੇਰਦਾ ਹੈ, ਅਤੇ ਆਪ ਹੀ ਵਿੱਚ ਪਦਾਰਥਾਂ ਦੀ ਲਾਲਸਾ ਜਿਹੜੀ ਹੁੰਦੀ ਹੈ, ਇੱਛਾ ਹੁੰਦੀ ਹੈ, ਇੱਛਾ ਰੂਪ ਜਾਲਾ ਹੈ ਆਪ ਹੀ। ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ, ਤੁਸੀਂ ਆਪ ਹੀ ਸਹਿ ਤੋਂ ਭਾਵ ਸੈਂਕੜੇ ਹੱਥ ਡੂੰਘੇ, ਗੁਲਾਲ ਹੁੰਦਾ ਪਾਣੀ ਵਿੱਚ ਕਮਲ ਫੁੱਲ ਹੋ ਕੇ ਨਿਰਲੇਪ ਰਹਿੰਦੇ ਹੋ, ਤੁਸੀਂ ਆਪ ਹੀ ਮਹਾਤਮਾ ਰੂਪ ਕਮਲ ਹੋ ਕੇ ਨਿਰਲੇਪ ਰਹਿੰਦੇ ਹੋ, ਅਸੰਗ ਰਹਿੰਦੇ ਹੋ। ਚਾਹੇ ਹੱਥਾਂ ਵਿੱਚ ਸੈਂਕੜੇ ਪਦਾਰਥਾਂ ਰੂਪ ਪਾਣੀ ਹੋ ਜਾਵੇ, ਪਰ ਫਿਰ ਵੀ ਤੁਸੀਂ ਉਸ ਪਦਾਰਥਾਂ ਦੇ ਪਾਣੀ 'ਚ ਫਸਦੇ ਨਹੀਂ ਹੋ, ਤੁਹਾਡੇ ਮਨ ਦੇ ਅੰਦਰ ਹਮੇਸ਼ਾ ਨਿਰਲੇਪਤਾ ਹੀ ਬਣੀ ਰਹਿੰਦੀ ਹੈ, ਪਦਾਰਥਾਂ ਦੇ ਪਿੱਛੇ ਨਹੀਂ ਜਾਂਦੇ ਤੁਸੀਂ, ਪਦਾਰਥ ਤੁਹਾਡੇ ਪਿੱਛੇ ਆਉਂਦੇ ਨੇ। ਉਹਨਾਂ ਨੂੰ ਪਤਾ ਕਿ ਪਦਾਰਥਾਂ ਨੇ ਜਾਣਾ ਕਿੱਥੇ ਹੈ। ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ, ਤੂੰ ਆਪ ਹੀ ਘੜੀ ਦਾ ਇੱਕ ਨਿਮਖ ਮਾਤਰ ਖਿਆਲ ਧਿਆਨ ਕਰਕੇ ਉਹਨਾਂ ਸੰਤਾਂ ਨੂੰ ਮੁਕਤ ਰੂਪ ਕਰਦਾ। ਘੜੀ ਵਿੱਚੋਂ ਜੋ ਇੱਕ ਨਿਮਖ ਭਰ ਵੀ ਤੇਰਾ ਖਿਆਲ ਕਰਦੇ ਨੇ, ਤੂੰ ਆਪ ਹੀ ਉਹਨਾਂ ਨੂੰ ਮੁਕਤ ਰੂਪ ਕਰ ਦਿੰਦਾ। ਹਰ ਤੁਧੋਂ ਬਾਹਰ ਕਿਛ ਨਹੀਂ, ਗੁਰਸ਼ਬਦੀ ਵੇਖ ਨਿਹਾਲ। ਹੇ ਵਾਹਿਗੁਰੂ, ਤੈਥੋਂ ਬਾਹਰ ਤਾਂ ਕੁਛ ਵੀ ਨਹੀਂ ਹੈ। ਗੁਰਸ਼ਬਦੀ ਹੁੰਦਾ ਗੁਰੂ ਉਪਦੇਸ਼ ਵਾਲਾ ਗੁਰਮੁਖ, ਜਿਹੜੇ ਰੱਬ ਦੇ ਪਿਆਰੇ ਨਾ ਗੁਰਮੁਖ ਜਨ ਜਿਹੜੇ ਨੇ ਉਹ ਤੈਨੂੰ ਦੇਖ ਕੇ ਨਿਹਾਲ ਹੋ ਰਹੇ ਨੇ ਹਮੇਸ਼ਾ।